ਜਿੰਨੀ ਕਰਤਾਰਪੁਰ ਵਾਲੀ ਬੀੜ ਚ ਰਹਿਣਾ ਸਾਹਿਬ ਚਾੜੀ ਹੈ ਸੋਦਰ ਦਾ, ਉਹਦਾ ਅਖੀਰਲਾ ਸ਼ਬਦ ਹੈ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰੂ ਪ੍ਰਸਾਦ ਪਰਮ ਪਦ ਪਾਇਆ ਚੁੱਕੇ ਕਾਸਤ ਹਰਿਆ, ਜਨਮ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ, ਉਡੈ ਉਡੇ ਆਵੈ ਸਹਿ ਕੋ ਸਾਂ ਤਿਸ ਪਾਛੇ ਬਚਰੇ ਛਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦੁਨੀਆਂ ਭਰ ਦੇ ਖਜਾਨੇ ਦੌਲਤ ਦੇ ਸਭ ਨਿਧਾਨ ਦਸ ਅਸ਼ਟ, ਅਸ਼ਟ ਕਹਿੰਦੇ ਅੱਠਾਂ ਨੂੰ, ਦਸ ਕਹਿੰਦੇ ਦਸਾਂ ਨੂੰ, ਦਸ ਤੇ ਅੱਠ ਅਠਾਰਾਂ, ਨੌ ਨਿਧੀਆਂ ਅਠਾਰਾਂ ਸਿੱਧੀਆਂ ਪਿੱਛੇ ਲਗੀਆਂ ਫਿਰਨ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ। ਗੁਰੂ ਅਰਜਨ ਪਾਤਸ਼ਾਹ ਸ਼ਬਦ ਚ ਕਹਿ ਰਹੇ ਕਿ ਦੁਨੀਆਂ ਭਰ ਦੇ ਖਜ਼ਾਨੇ ਮੇਰੀ ਤਲੀ ਤੇ ਪਏ ਨੇ, ਜਨ ਨਾਨਕ ਹੇ ਗੁਰੂ ਨਾਨਕ ਤੂੰ ਐਡਾ ਵੱਡਾ ਗੁਰੂ ਸਭ ਤੇ ਵੱਡਾ ਸਤਿਗੁਰੂ ਨਾਨਕ ਤੇ ਤੂੰ ਬਲ ਬਲ ਜਾਈਏ ਜਨ ਨਾਨਕ, ਤੂੰ ਇੰਨੀਆਂ ਨੌ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ, ਜਿਨ ਹਰ ਹਰ ਹਿਰਦੇ ਨਾਮ ਤੇ ਆਇਆ, ਇਸ ਤਰ੍ਹਾਂ ਦੇ ਸ਼ਬਦ ਆਉਂਦੇ ਆ। ਇਹਦੇ ਚ ਦੱਸਿਆ ਕਿ ਤੈਨੂੰ ਦੌਲਤ ਦੀ ਜਿਹੜੀ ਮਾਇਆ ਹੈ, ਤੈਨੂੰ ਰੋਟੀ ਦਾ ਫਿਕਰ ਨੀ ਹੋਣਾ ਚਾਹੀਦਾ, ਜੇ ਤੇ ਗੁਰੂ ਨਾਨਕ ਦੇ ਲੜ ਲੱਗ ਗਿਆ ਰੋਟੀਆਂ ਤੇਰੇ ਪਿੱਛੇ ਪਿੱਛੇ ਫਿਰਨਗੀਆਂ, ਧਨ ਦੌਲਤ ਇਹਦੇ ਕੋਈ ਚੀਜ਼ ਹੀ ਨੀ ਹੈ, ਉਹ ਤੇ ਪੱਥਰਾਂ ਚ ਜਿਹੜੇ ਜੀ ਜਾਂਦਾ ਉਹਨਾਂ ਨੂੰ ਰੋਟੀ ਦੇਣ ਵਾਲਾ ਤੈਨੂੰ ਨਾ ਕਹੂੰਗਾ, ਤੂੰ ਤੇ ਉਹਦੇ ਲੜ ਲੱਗਾ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਹਾਰ, ਜਿਸ ਸ਼ਬਦ ਦੀ ਕਮਾਈ ਨੂੰ ਤੂੰ ਲੱਗਾ, ਬਾਬੇ ਨਾਨਕ ਦਾ ਸ਼ਬਦ ਹੈ, ਛੋਟਾ ਮੋਟਾ ਨਹੀਂ ਹੈ। ਤੇ ਤਿਚਰ ਮੂਲ ਨਾ ਸੁਣੀਂਦੋ ਜਿਚਰ ਆਪ ਕਿਰਪਾਲ, ਇਹ ਰਹਿ ਰਾਸ ਪੁਰਾਤਨ ਬੀੜਾਂ ਚ ਇੱਥੇ ਤੱਕ ਸੀ, ਦਮਦਮੀ ਸਾਹਿਬ ਚ ਫਿਰ ਸੋ ਪੁਰਖ ਚਾੜਿਆ ਦਸਮ ਪਾਤਸ਼ਾਹ। ਉੱਥੋਂ ਇਹ ਪਤਾ ਲੱਗਦਾ ਕਿਉਂਕਿ ਇਹ ਜੋ ਦੁੱਖ ਹੈ ਹਲੀ ਤੱਕ ਵੀ ਪੁਰਾਤਨ ਗੁਰਦੁਆਰਿਆਂ ਚ ਆਪਣੇ ਦਰਬਾਰ ਸਾਹਿਬ ਵੀ ਅੰਮ੍ਰਿਤਸਰ ਸਾਰੇ ਜਿੱਥੇ ਹੈ, ਤੇ ਰਹਿ ਰਾਸ ਬੜੇ ਧਿਆਨ ਨਾਲ ਸੁਣੋ, ਤੇ ਇਹ ਦੋ ਵਾਰੀ ਪੜ੍ਹਦੇ ਆ ਜੋ ਜਿੱਥੇ ਐਂਡ ਹੁੰਦਾ ਸੀ ਪਹਿਲਾਂ, ਉਹ ਪੜ੍ਹਦੇ ਨੇ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ, ਦੋ ਵਾਰੀ ਪੜ੍ਹਦੇ ਹੈ ਫਿਰ ਸੋ ਪੁਰਖ ਸ਼ੁਰੂ ਹੁੰਦੀ। ਇੱਥੋਂ ਪਹਿਲਾਂ ਤਰਕੀਬ ਉਹ ਹੀ ਹੈ ਜੋ ਗੁਰੂ ਅਰਜਨ ਪਾਤਸ਼ਾਹ ਨੇ ਰੱਖੀ, ਪਹਿਲੀ ਪਾਤਸ਼ਾਹੀ ਦੇ ਸ਼ਬਦ ਆਖਾਂ ਜੀਵਾਂ ਸੁਣ ਵੱਡਾ ਸੋਦਰ, ਫੇਰ ਚੌਥੀ ਤੇ ਫੇਰ ਪੰਜਵੀਂ ਦਾ ਸ਼ਬਦ ਹੈ, ਪਰ ਸੋ ਪੁਰਖ ਜਿਸ ਵੇਲੇ ਲਿਖਣ ਲੱਗੇ ਦਸਮ ਪਾਤਸ਼ਾਹ ਕਹਿੰਦੇ ਮੈਂ ਗੁਰੂ ਅਰਜਨ ਪਾਤਸ਼ਾਹ ਦੀ ਬਰਾਬਰੀ ਨਹੀਂ ਕਰਨੀ, ਮੈਂ ਨਿਸ਼ਾਨੀ ਛੱਡ ਜਾਣੀ। ਉਹਨਾਂ ਨੇ ਚੌਥੇ ਮਹੱਲੇ ਦਾ ਸ਼ਬਦ ਪਹਿਲਾਂ ਲਿਆ, ਫਿਰ ਚੌਥੇ ਦਾ, ਅਖੀਰ ਤੇ ਪਹਿਲੇ ਪਾਤਸ਼ਾਹ ਦਾ ਸ਼ਬਦ, ਅਖੀਰ ਤੇ ਫਿਰ ਪੰਜਵੀਂ ਦਾ, ਚਿੱਤ ਸਰਵਰੜੇ ਭਈ ਦੇ ਮਹੱਲਾ ਪਹਿਲਾ, ਉਹ ਪਹਿਲੇ ਅੱਗੇ ਅਖੀਰ ਤੇ ਫਿਰ ਭਈ ਪ੍ਰਾਪਤ ਮਾਨੁੱਖ ਦੇ ਹੋਈ ਆ, ਉਹ ਪੰਜਵੇਂ ਦਾ, ਆ ਸੋ ਪੁਰਖ ਚੌਥੇ ਦਾ। ਤੇ ਸੋ ਪੁਰਖ ਜਿਹੜਾ ਲਿਖਣ ਲੱਗੇ ਆ ਸਿਰਫ ਅਕਾਲ ਪੁਰਖ ਦੀ ਬਜਾਈ ਚ, ਤੇ ਗੁਰੂ ਤੇ ਸਤਿਗੁਰੂ ਦਾ ਨਾਂ ਹੀ ਹੈ ਨੀ ਸੋ ਪੁਰਖ ਦੇ। ਬੜੇ ਵਿਚਾਰ ਕੇ ਦੇਖੀ ਐਸੀ ਅਕਾਲ ਪੁਰਖ ਦੀ ਉਸਤਤਾ, ਸੋ ਪੁਰਖ ਨਿਰੰਜਣ, ਹਰ ਪੁਰਖ ਜਿੰਨਾ ਸ਼ਬਦ ਚੱਲਦਾ ਇਹਦੇ ਚ, ਨਾ ਸਤਿਗੁਰੂ ਦਾ ਨਾਂ, ਨਾ ਗੁਰੂ ਦਾ ਨਾਂ, ਨਾ ਕੁਛ, ਐਸੇ ਦਾ ਹੈਡਿੰਗ ਹੀ ਤਦੇ ਸੋ ਪੁਰਖ। ਇਹ ਬਸ ਇਸ ਸ਼ਬਦ ਚ ਮੈਂ ਉਸ ਪੁਰਖ ਨੂੰ ਇਹ ਸ਼ਬਦ ਫਿਰ ਕੱਢ ਕੇ ਮਹਾਰਾਜ ਨਾ ਦਮਦਮੀ ਵੀਰ ਚ ਸਾਡੇ ਗੁਰੂ ਗ੍ਰੰਥ ਸਾਹਿਬ ਚ ਫਿਰ ਰਹਿ ਰਾਸ ਮੇਰੀ ਪ੍ਰਾਰਥਨ ਸੀ, ਉਹਦੇ ਪਿੱਛੋਂ ਇਹ ਐਡ ਕੀਤਾ ਸੋ ਪੁਰਖ। ਲੇਕਿਨ ਤਰਤੀਬ ਬਦਲਤੀ, ਤਰਤੀਬ ਨੀ ਉਹ ਰੱਖੀ, ਉਹ ਤਰਤੀਬ ਵਿਖਰੀ ਹੈ, ਦੇਖੋ ਤੁਸੀਂ ਦਰਸ਼ਨ ਕਰੋ ਕਦੀ। ਇਸ ਕਰਕੇ ਪਹਿਲੀ ਤਰਤੀਬ ਠੀਕ ਹੈ, ਇਸੇ ਕਰਕੇ ਜਿਹੜਾ ਪਹਿਲਾ ਸ਼ਬਦ ਹੈ ਖਿੱਤੀ ਹੁੰਦੀ ਰਹਿ ਰਾਸ, ਉਹਦਾ ਇਹੋ ਹੀ ਸੀ ਵੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਅਸੀਂ ਮਾਧੋ ਜੀ ਨੂੰ ਅਲਹਿਦਾ ਕਰ ਦਿੰਦੇ ਹਾਂ, ਸਤ ਸੰਗਤ ਨੂੰ ਅਲਹਿਦਾ ਕਰ ਦਿੰਦੇ, ਗਲਤ ਹੈ। ਮੇਰੇ ਮਾਧੋ ਜੀ, ਇਹ ਮੇਰੇ ਮਾਧੋ ਜੀ ਥੋੜਾ, ਮੇਰੇ ਮਾਧੋ ਜੀ ਹੀ ਸਤ ਸੰਗਤ ਹੈ, ਮੇਰੇ ਮਾਧੋ ਜੀ ਸਤ ਸੰਗਤ, ਅਸਲ ਸਤ ਦੀ ਸੰਗਤ ਹੈ ਹੀ ਰੱਬ ਦੀ ਸੰਗਤ ਹੈ ਅੰਦਰ। ਹੋਰ ਸਤ ਸੰਗਤ ਜਿਹੜੀ ਬਾਹਰ ਕਹਿ ਲੈਂਦੇ ਆ, ਜਾਂ ਲੇਕੇ ਲਾ ਜਾਂਦੀ ਹੈ ਜੀ ਫਲਾਨਿਆਂ ਦੀ ਸਤ ਸੰਗਤ ਹੈ, ਬੜੇ ਬੜੇ ਬੋਰਡ ਲੱਗੇ ਹੁੰਦੇ ਸਤ ਸੰਗਤ, ਉਹ ਨਹੀਂ, ਇਹ ਸਤ ਸੰਗਤ ਅੰਦਰ ਹੈ, ਸਾਧ ਦੀ ਸੰਗਤ ਅੰਦਰ ਹੈ, ਬਾਹਰ ਨਿਰੀ ਸੰਗਤ ਹੈ। ਇਸ ਕਰਕੇ ਮੇਰੇ ਮਾਧਵ ਜੀ ਸਤ, ਵੀ ਮੇਰੇ ਮਾਧਵ ਜੀ ਹੀ ਸਤ ਸੰਗਤ ਆ, ਉਹਨੂੰ ਜਿਹੜਾ ਮਿਲੇਗਾ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਹੋਰ ਇੱਥੇ ਕਹਾਣੀਆਂ ਕਰ ਲਈਆਂ ਜੀ, ਮਾਧਵ ਜੀ ਗੁਰੂ ਅਰਜਨ ਪਾਤਸ਼ਾਹ ਦੇ ਦੋਸਤ ਹੁੰਦੇ ਸੀ, ਫਿਰ ਉਹ ਹੱਲਾ ਹੋਇਆ, ਫਿਰ ਉਹ ਉਹਨੂੰ ਬੱਚੇ ਨੂੰ ਗਿਰਾਉਂਦੇ, ਫਿਰ ਉਹਨੂੰ ਸੂਲੀ ਤੇ ਬੱਚੇ ਨੂੰ ਚਾੜਨ ਲੱਗੇ। ਉਹ ਮਾਧਵ ਜੀ ਨਾਲ ਯਾਦ ਕੀਤਾ ਗੁਰੂ ਚੰਦ ਪਾਤਸ਼ਾਹ ਨੂੰ, ਉਹ ਜੋ ਸੂਲ ਉਹ ਜੋ ਦਰਖਤ ਦਾ ਟਾਹਣਾ ਬਰੀਕ ਕਰਕੇ ਗੱਡਿਆ ਸੀ, ਉਹ ਬੱਚੇ ਨੂੰ ਜਦੋਂ ਉੱਤੀ ਪਾਉਣ ਲੱਗੇ, ਕਿਉਂਕਿ ਮੁਸਲਮਾਨਾਂ ਦੇ ਵੇਲੇ ਉਹ ਰੋਜ਼ ਜਾਂਦਾ ਸੀ ਉਧਰ ਤੇ, ਉਹ ਜਿਹੜੇ ਨੂੰ ਉੱਤੇ ਧੁੰਨੀ ਪਾਰ ਕਰਕੇ ਉਹਨੂੰ ਫੇਰਨ ਲੱਗੇ, ਤੇ ਮਾਧਵ ਜੀ ਨੇ ਯਾਦ ਕੀਤਾ ਤੇ ਉਹ ਜਿਹੜਾ ਥੱਲੇ ਦਰਖਤ ਸੀ ਉਹਦੀਆਂ ਉਹ ਫੁੱਟ ਪਿਆ, ਉਹਦੀਆਂ ਸ਼ਾਖਾਂ ਫੁੱਟ ਪਈਆਂ, ਬੱਚਾ ਤਾਂ ਦੇ ਤਾਂ ਹੋ ਗਿਆ ਤੇ ਉਹ ਜਿੰਦਾ ਹੋ ਗਿਆ। ਫਿਰ ਉਹ ਬੱਚੇ ਨੂੰ ਲੈ ਕੇ ਗੁਰੂ ਅਰਜਨ ਪਾਤਸ਼ਾਹ ਕੋਲ ਗਏ, ਤੇ ਉਹ ਜਿਹੜਾ ਮਾਧਵ ਸੀ ਇਹ ਗੁਰੂ ਅਰਜਨ ਪਾਤਸ਼ਾਹ ਦਾ ਦੋਸਤ ਸੀ, ਤੇ ਉਹਨਾਂ ਨੇ ਫਿਰ ਸ਼ਬਦ ਚਾਰਿਆ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਅੱਗੇ ਦੇਖੋ ਕੀ ਪਟਾਕਾ ਪਾਇਆ ਇਹਨਾਂ, ਗੁਰਪ੍ਰਸਾਦ ਪਰਮ ਪਦ ਪਾਇਆ, ਕਾਸ਼ਟ ਉਹ ਲੱਕੜੀ ਵੀ ਸੁੱਕੀ ਹਾਈ ਹੋ ਗਈ। ਉਹ ਜਿਹੜੀ ਉਹ ਦਰਖਤ ਤਿੱਖਾ ਕੀਤਾ ਸੀ ਉਹਦੇ ਘੁੰਗਰਾਟ ਆ ਗਈ। ਮੇਰੇ ਮਾਂ ਜੀ ਇਹ ਮੈਂ ਆਪ ਕਹਾਣੀਆਂ ਸੁਣੀਆਂ, ਸ਼ਬਦ ਉੱਤੇ ਲਿਖੀਆਂ। ਉਹ ਮੈਂ ਕਿਹਾ ਮੇਰੇ ਮਾਧਵ ਜੀ ਸ਼ਬਦ ਵੀ ਅਸੀਂ ਵੀ ਪਹਿਲਾਂ ਇੱਦਾਂ ਹੀ ਪੜ੍ਹਦੇ ਸੀ। ਸ਼ਬਦਾਂ ਨਾਲ ਸ਼ਬਦ ਜੀ ਜਾਂਦੇ ਨੇ, ਮੇਰੇ ਮਾਧਵ ਜੀ ਹੀ ਸਤ ਸੰਗਤ ਹੈ, ਮੇਰੇ ਮਾਧਵ ਜੀ ਮਿਲੇ ਸੋ ਤਰਿਆ। ਤੂੰ ਗੁਰਪ੍ਰਸਾਦ ਪਰਮ ਪਦ ਪਾਇਆ, ਮੈਂ ਸਿੱਕਾ ਸੀ ਮੈਂ ਹਰਾ ਹੋ ਗਿਆ। ਉਹ ਕਹਾਣੀਆਂ ਨਾਲ ਜੋੜ ਜੋੜ ਕੇ ਜੀ ਇਹ ਪਿਰਸੀ ਨੇ ਚਿੱਠੀਆਂ ਦਿੱਤੀਆਂ ਨੀ, ਫਿਰ ਮਹਾਰਾਜ ਨੇ ਚੌਥੀ ਚਿੱਠੀ ਕਹੀ ਪੀ ਇਹ ਸਿੱਧੀ ਗੁਰੂ ਅਰਜਨ ਨੂੰ ਕਹੀ। ਉਹ ਫਿਰ ਵਿਆਹ ਤੇ ਗਏ ਸੀ ਲਾਹੌਰ, ਫਿਰ ਚਿੱਠੀਆਂ ਭੇਜੀਆਂ, ਮੇਰਾ ਮਨ ਗੁਰੂ ਅਰਜਨ ਬੜਾ ਤੜਪ ਰਿਹਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਫਿਰ ਘਰੇ ਚਾਤਰ ਕਿਉਂ ਜਾਈ। ਉਹ ਚਿੱਠੀ ਪਿਰਸੀ ਵੱਲ ਹੋ ਗਿਆ, ਅਗਲੀ ਚਿੱਠੀ ਫੇਰ ਭੇਜੀ, ਉਹ ਵੀ ਲੁਕੋ ਗਿਆ। ਫਿਰ ਚੌਥੀ ਚਿੱਠੀ ਜਿਹੜੀ ਮਹਾਰਾਜ ਦੇ ਹੱਥ ਆ ਗਈ, ਕਹਿੰਦੀ ਉਹ ਪਹਿਲੀਆਂ ਕਿੰਨੀਆਂ ਉੱਤੇ ਤਿੰਨ ਅੰਕ ਪਿਆ ਸੀ, ਪਹਿਲੀਆਂ ਚਿੱਠੀਆਂ ਜਿਹਦੇ ਗੁਰੂ ਨਾਨਕ ਬਣਿਆ ਹੀ ਨਹੀਂ ਸੀ, ਨਾਨਕ ਛਾਪ ਕਿੱਥੋਂ ਲਾਤੀ ਉਹਨੇ, ਸ਼ਬਦ ਕਿੱਥੋਂ ਆ ਗਿਆ ਉਹਦੇ ਅੰਦਰ ਉੱਤੇ, ਗੁਰੂ ਰਾਮਦਾਸ ਗੱਦੀ ਤੇ ਉਹਦੇ ਸਾਹਿਬਜ਼ਾਦੇ ਸੀ, ਲਾਹੌਰ ਗਏ ਸੀ ਵਿਆਹ ਦੇ ਉੱਤੇ, ਹੋਰ ਕੋਈ ਜਾਂਦਾ ਨੀ ਸੀ ਸਾਹਿਬਜ਼ਾਦਾ। ਗੁਰੂ ਅਰਜਨ ਪਾਤਸ਼ਾਹ ਸ਼ੁਰੂ ਤੇ ਭਗ ਸੀ, ਉਹ ਆਖੇ ਲੱਗ ਕੇ ਉੱਥੇ ਚਲੇ ਗਏ। ਉਹ ਫਿਰ ਉੱਥੇ ਅੱਗੇ ਲਿਖਿਆ ਜੀ ਅਖੀਰ ਤੇ ਆਣ ਕੇ ਜਦੋਂ ਚਿੱਠੀ ਹੱਥ ਆਈ, ਫਿਰ ਕਹਿੰਦੇ ਆਹ ਅਰਜਨ ਪੁੱਤਰ ਹੁਣ ਅਗਲਾ ਵੀ ਇੱਕ ਸ਼ਬਦ ਪਚਾਰ ਦੇ ਜਿਹੜਾ ਅਖੀਰ ਦਾ। ਉਹ ਕਹਿੰਦੇ ਅੱਛਾ ਜੀ, ਮੇਰਾ ਤੇ ਬਾਪ ਹੀ ਗੁਰੂ ਤੇ ਘਰ ਚ ਹੈ, ਮੇਰਾ ਬਾਪ ਨੀ ਹੈ ਤੇ ਮੇਰਾ ਸੰਤ ਹੈ। ਉਹਨਾਂ ਲਿਖਿਆ ਫਿਰ ਅੱਗੇ ਭਾਗ ਹੋਆ ਗੁਰ ਸੰਤ ਮਲਾਇਆ ਪ੍ਰਭ ਬਨਾਸੀ। ਉਹ ਮੈਂ ਦੇਖਿਆ ਜਿਸ ਵੇਲੇ ਗੁਰ ਤੇ ਗੁਰ ਦੇ ਰਾਰੇ ਨੂੰ ਲਾਵਾਂ, ਛਿਆਰੀ ਹੈ ਇੱਥੇ ਭਾਗ ਹੋਆ ਗੁਰੇ ਸੰਤ ਮਲਾਇਆ। ਗੁਰ ਸੰਤ ਨੀ ਸੀ ਵੀ ਉਹ ਘਰ ਚ ਹੀ ਰਾਮਦਾਸ ਗੁਰ ਸੰਤ, ਗੁਰੇ ਸੰਤ ਮਨਾਇਆ ਪ੍ਰਭ ਅਵਨਾਸੀ ਐਸ ਜਿਸਮ ਦੇ ਵਿੱਚ ਹੀ ਪਾ ਲਿਆ। ਉਹ ਸਾਰਾ ਸ਼ਬਦ ਅੰਦਰ ਵੜਦਾ, ਹੋਰ ਉਹਨੇ ਚਿੱਠੀਆਂ ਚ ਬਰਾਤਾ। ਇੱਥੇ ਵੀ ਕਹਿਤਾ ਜੀ ਉਹ ਸੂਲੀ ਫੁੱਟ ਪਈ ਜਿਹੜਾ ਥੱਲੇ ਡਾਣਾ ਸੀ, ਉਹ ਬੱਚੇ ਨੂੰ ਵੀ ਤਾਂ ਲੈ ਗਈ, ਸਭ ਦੇਖ ਕੇ ਹੈਰਾਨ ਲੱਗ ਗਏ। ਫਿਰ ਬੱਚੇ ਨੂੰ ਲੈ ਕੇ ਨਾਲ ਗਏ, ਫਿਰ ਮੇਰੇ ਮਾਧਵ ਜੀ ਜਿਹੜੇ ਮਾਧਵ ਜੀ ਦੋਸਤ ਸੀ ਦਸਮ ਪੰਜਵੀਂ ਪਾਤਸ਼ਾਹੀ ਦੇ, ਉਹ ਕਹਿਣ ਲੱਗੇ ਮਹਾਰਾਜ ਜੀ ਸਤ ਸੰਗਤ ਦੀ ਜਿਹੜੀ ਹੈ ਨਾ ਮਹਿਮਾ ਬੜੀ ਉੱਚੀ ਹੈ, ਤੇ ਮੈਂ ਸੂਕੇ ਕਾਸ਼ਟ ਕੁਸ਼ ਉਹ ਜਿਸ ਵੇਲੇ ਅਸੀਂ ਲਹਿਦਾ ਲਹਿਦਾ ਪੜ੍ਹਦੇ ਸੀ, ਹੁਣ ਜਿਸ ਵੇਲੇ ਸ਼ਬਦ ਦਾ ਮੇਲ ਕਰਦੇ, ਇੱਥੇ ਕਬੀਰ ਸਾਹਿਬ ਨੇ ਇਕੱਠਾ ਲਿਖਿਆ ਹਮਰਾ ਤਨ ਮਾਧੋ ਗੋਬਿੰਦ ਧਰਨੀ ਇੱਥੇ ਕਬੀਰ ਸਾਹਿਬ ਦਾ ਕਿਹੜਾ ਦੋਸਤ ਬਣਾ ਲਈਏ ਮਾਧੋ। ਉਹ ਮਾਧੋ ਇਕੱਠਾ ਹੀ ਹੈ ਸਾਰਾ, ਵੀ ਮੇਰਾ ਜਿਹੜਾ ਧਨ ਹੈ ਮਾਧੋ ਹੈ, ਗੋਬਿੰਦ ਹੈ, ਧਰਣੀ ਧਰ ਹੈ, ਦੁਨੀਆਂ ਦਾ ਟੇਕ ਹੈ, ਇਹ ਹੈ ਸਾਰ ਧਨ ਕਹੀਏ। ਉਹ ਮੇਰਾ ਨਾਮ ਹੀ ਹੈ, ਸ਼ਬਦ ਹੀ ਹੈ ਰੱਬ ਦੀ ਭਗਤੀ। ਹਮਰਾ ਧਨ ਮਾਧੋ ਗੋਬਿੰਦ ਧਰਣੀ ਧਾਰ, ਇਹ ਹੈ ਸਾਰ ਧਨ ਕਹੀਏ। ਕਿਉਂ ਜੋ ਇਸ ਮਾਧੋ ਦੀ ਸੇਵਾ ਕਰਦਾ ਨਾ, ਜੋ ਸੁਖ ਪ੍ਰਭ ਸੁੱਖ ਦੀ ਚੀਜ਼ ਨੀ ਦਿੱਤੀ ਅਸੀਂ, ਤੂੰ ਜੋ ਚੀਜ਼ ਕਹਿੰਦਾ ਸੀ ਉਹ ਨੀ ਕਰਨਾ। ਖਾਲਸੇ ਨੇ ਦੁੱਖ ਦੀ ਚੀਜ਼ ਜ਼ਰੂਰ ਲੈਣੀ, ਉਹ ਕਹਿੰਦੇ ਰਾਜ ਕਰੇਗਾ ਖਾਲਸਾ। ਉਹ ਕਹਿੰਦੇ ਅਸੀਂ ਤੂੰ ਸੁੱਖ ਦੀ ਕਹਿੰਦੇ, ਅਸੀਂ ਲੈਣੀ ਦੁੱਖ ਦੀ, ਤੂੰ ਸਾਨੂੰ ਸੁੱਖ ਦੀ ਕਿੱਦਾਂ ਦਿੰਦੇ? ਰਾਜ ਕਰੇਗਾ ਖਾਲਸਾ, ਪਰ ਕਿੱਥੋਂ ਦੁਆ ਕਰ ਲਿਆ? ਉਹ ਕਹਿੰਦੇ ਨਹੀਂ ਅਸੀਂ ਲੈਣੀ, ਤੂੰ ਸਾਨੂੰ ਭਾਵੇਂ ਲੱਖ ਸੁੱਖ ਦਿਖਾ ਗੁਰੂ ਗ੍ਰੰਥ ਸਾਹਿਬ, ਅਸੀਂ ਉਹ ਸੁੱਖ ਦੀ ਚੀਜ਼ ਲੈਣੀ ਨੀ। ਅਸੀਂ ਉੱਠ ਕੇ ਐਨ ਸਾਰੀ ਸੰਗਤ ਨਾਲ दोहा उठ के पढ़ना भी राज करेगा खालसा। हालांकि महाराज जी बाणी के लिए राज मिलक सुखदारियां अग्नि में डाल, वो तन तो राज पहले देता, नानक राज चलाया सच कोट सतानी नीम दे, लैण धरियो ने छत सिर कर सिफती अमृत पीम दे, मत करे आत्म देव दी खड़ग जोत पर लै। महाराज ना नानक गुरु नानक ना तानू एक ऐसा राज दिता गढ़ दिता जिदिया नीया च सैकड़े सचाई दे किले दबे पे। नानक राज चलाया सच कोट सतानी सत्ते आले नीम दे नीम दे विच दिते है। एनी फाउंडेशन पक्की पाई इस सच्चे राज दी, नानक राज चलाया सच कोट सतानी नीम दे। वो राज की थी जो सुख प्रभु हली तक नहीं हटते, हालांकि राज करके देख लिया है। वो ऐसा राज सिख राज होया सारा मगन चवलदा सुहागा फिर गया। ओदी अखा मीटन दे देर सी महाराजा रणजीत सिंह ने जिन्हें खरे किनिया गराणियां पाईया सी घर च, वह सारा जो सिखी जो ब्राह्मणवाद सी उस राज च उठिया। फिर ओनू मिटाउण लई मगरों सिंह सभा लहर चली किते ते मगां जाके ब्राह्मणवाद नूं फल पई सिंह बासा सिंह लहर सिंह सभा लहर जदों उठी वह महाराजा रणजीत सिंह का जिन्ना ब्राह्मणवाद खड़ा रहा सी गुरमत की मिट्टी जिनी पलीत हुई सी उन्हें लिया के हरिमंदर साहब ते सोना चाढ़ दिता लुट मार दा। हालांकि महाराज कहते सोयना रूपा रंगला इन सिंह लाया चित जियो मंगर मिट्टी संदले पत्थर कीते रास जियो इनी टोली भुली अस कंतन बैठी पास जियो। कहते नहीं मैं जरूर जिन्ना दियां फतेह कीते लुट मारदा मैं सोना जरूर झाड़ना पत्रे हुण सोने बदले लड़ाइया होंडिया पिछे पाल तकदा एक पत्रा गवाच गया मोहरा पुज लड़न दे जियो सोना कहते हुण भी हली हटते नहीं फिर किन्ना कु सोना ला के उत्ते चादर चाढ़ी जाते होर सोने अभी चंगे भला लोहे का खंडा उत्ते निशान हुंदा सी हुण सोने के खंडे बनाउण लग पए। ओ सोनिया रूपूर सोयना कूड़ रूपा कूड़ पहनना पहन बाबा नानक ते कहिंदा कूड़े तुसीं पहनते हो। कहिंदे असीं अंबासी असीं अपने जिथे चौबी अठारह जिथे इन्ने घंटे कीर्तन हुंदा सी उहदे उत्ते सोना ला के छक। सो राज करके देख लिया मगरों की हाल होया सारा। वो महाराज कहंदे भी यह हाली तक नहीं हट दे महाराज ने शब्द विच पाया जो
ਕੈਲੀਫੋਰਨੀਆ ਸੀ ਉਹ ਰਹਿ ਤਾਂ ਉੱਥੇ ਯੂ ਐਸ ਏ ਚ
ਇੱਕ ਕੀਰਤਨ ਤੋਂ ਬਾਅਦ ਆਣ ਕੇ ਕਹਿੰਦਾ ਭਾਈ ਸਾਹਿਬ ਜੀ ਇਹ ਬਾਰ ਬਾਰ ਜਪੀ ਜਾਣਾ ਬਾਰ ਬਾਰ ਜਪੀ ਜਾਣਾ ਤੋਤਾ ਰਟਣੀ ਹੈ ਸਾਰਾ ਹੁਣ ਮੇਰਾ ਪੁੱਤਰ ਪੰਜਾਬੀ ਬੈਠਾ ਉਹਨੂੰ ਇੱਕ ਵਾਰੀ ਪਿਆਰ ਨਾਲ ਯਾਦ ਕਰ ਲੈਂਦਾ ਬਸ ਠੀਕ ਹੈ ਰੱਬ ਨੂੰ ਯਾਦ ਕਰਨਾ ਬਾਰ ਬਾਰ ਮੈਂ ਕਿਹਾ ਬਾਬਾ ਜੀ ਤੁਹਾਨੂੰ ਪਤਾ ਛੰਡ ਤੇ ਜੋ ਗੁਰੂ ਨਾਨਕ ਸਮਝਾਉਂਦਾ ਵੀ ਇਹਦੇ ਗੇੜੇ ਦੇਣੇ ਜੀਵ ਨਾ ਜਪਣਾ ਪਹਿਲਾਂ ਜੀਵ ਨਾ ਜ਼ਰੂਰੀ ਜਪਣਾ ਸਾਰਾ ਕਹਿੰਦੇ ਇੱਕ ਵਾਰੀ ਕਹਿ ਲਿਆ ਥੋੜਾ ਸਾਰਾ ਮੈਂ ਕਹੂੰ ਮਹਾਰਾਜ ਤੇ ਕਹਿੰਦਾ ਊਂ ਵੀ ਬਾਬਾ ਜੀ ਜੋ ਜੀਭ ਤੇ ਚੀਜ਼ ਰੱਖੀ ਹੈ ਨਾ ਤੂੰ ਅੰਦਰ ਚਲੇ ਜਾਂਦੀ ਹੈ ਰੋਟੀ ਵੀ ਖਾਣੀ ਹੋਏ ਪਹਿਲਾਂ ਜੀਭ ਹੁੰਦੀ ਹੈ ਮੈਂ ਕਿਹਾ ਬਾਬਾ ਜੀ ਸਾਨੂੰ ਤੇ ਛੋਟੇ ਹੁੰਦੇ ਇੱਕ ਬਾਤ ਸੁਣਾਉਂਦੇ ਹੁੰਦੇ ਸੀ ਪੰਜਾਂ ਜਵਾਨਾਂ ਨਾਲ ਪੰਨ ਚੁੱਕੀ ਜਾ ਸੁੱਟੀ ਦਰਬਾਰ ਹਨੂੰਮਾਨ ਨੇ ਧੱਕਾ ਮਾਰਿਆ ਲੰਘੀ ਸਮੁੰਦਰੋਂ ਪਾਰ ਕਹਿੰਦੇ ਇਹ ਕੀ ਗੱਲ ਮੈਂ ਕਿਹਾ ਬੁਰਕੀ ਪੰਜ ਜਵਾਨ ਚੱਕਦੇ ਪੰਜ ਉਂਗਲਾਂ ਉਹ ਜਾ ਕੇ ਇੱਥੇ ਮੂੰਹ ਚ ਸੁੱਟਦੇ ਹਨ ਪੰਜ ਜਵਾਨਾਂ ਨਾਲ ਪੰਡ ਚੁੱਕੀ ਜਾ ਸੁੱਟੀ ਦਰਬਾਰ ਅੱਗੋਂ ਜੀਭ ਨਾਲ ਠੋਲਾ ਮਾਰਿਆ ਲੰਘੀ ਸਮੁੰਦਰੋਂ ਪਾਰ ਮੈਂ ਕਿਹਾ ਜੀਭ ਤੇ ਜੋ ਚੀਜ਼ ਰੱਖਾਂਗੇ ਅੰਦਰ ਚਲੀ ਜਾਂਦੀ ਹੈ ਗੁਰੂ ਮਹਾਰਾਜ ਦੀ ਫਲਸਫੀ ਹੈ ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ ਪਹਿਲਾ ਪੌੜਾ ਹੀ ਇਹ ਹੈ ਮੈਂ ਕਿਹਾ ਬਾਬਾ ਜੀ ਤੁਹਾਡੇ ਜਨਮ ਪਿਛਲੇ ਚ ਜ਼ਿਆਦਾ ਭਗਤੇ ਹੋ ਤੁਸੀਂ ਸਿੱਧੇ ਚੜ ਜਾਂਦੇ ਹੋ ਮੈਂ ਤੇ ਗਰੀਬ ਨੇ ਜਿੱਦਾਂ ਗੁਰੂ ਨਾਨਕ ਨਾਲ ਪਹਿਲੀ ਪੌੜੀ ਮੈਂ ਹਾਲੀ ਪਹਿਲੀ ਪੌੜੀ ਦਾ ਵਿਦਿਆਰਥੀ ਹੈ ਫਿਰ ਉਹ ਜੂ ਜੂ ਕੀਰਤਨ ਸੁਣ ਲੱਗਾ ਨਾਮ ਤੇ ਸਾਰੇ ਫਿਰ ਸਮਝ ਆ ਗਿਆ ਵੀ ਜਿਹੜਾ ਜੀਵ ਨਾਲ ਜਪਣਾ ਹੈ ਇਹ ਬੜਾ ਜ਼ਰੂਰੀ ਹੈ ਮਨ ਪੰਜ ਪੈਰੀ ਬੁਲਾਉਂਦੇ ਆ ਬੋਲੋ ਸੜਦਾ ਰਹਿੰਦਾ ਸੀ ਇਹ ਜਲਤ ਸੀ ਜਲਤ ਅੰਭ ਥੰਭ ਮਨ ਧਾਵਤ ਇਹ ਖੜ ਹੋ ਗਿਆ ਮੈਂ ਦੇਖੋ ਕਬੀਰ ਸਾਹਿਬ ਦਾ ਸ਼ਬਦ ਕਿੱਡਾ ਕੀਮਤੀ ਹੈ ਇਸ ਜਪਣ ਦੀ ਪਾਰਸ ਕਹਿੰਦਾ ਕੀ ਵਰਤੀ
ਜਲਤ
ਜਦੋਂ ਅੰਦਰ ਮਨ ਖੜੋ ਗਿਆ ਫਿਰ ਭਰਮ ਬੰਧਨਾਂ ਤੂੰ ਭਾਉ ਤੂੰ ਸਭ ਭੱਜ ਗਏ ਦੂਰ ਹੋ ਗਏ ਜਦ ਪਠਾਣਾ ਦਾ ਜਿਨ੍ਹਾਂ ਨੂੰ ਕਬੀਰ ਸਾਹਿਬ ਨਾਲ ਪੰਡ ਬੰਨ ਕੇ ਕਈ ਵਾਰੀ ਗੰਗਾ ਚ ਵੀ ਸੁੱਟਿਆ ਕਈ ਤਕਲੀਫਾਂ ਦਿੱਤੀਆਂ ਇਸ ਭਗਤ ਵਿਚਾਰੇ ਨੂੰ ਉਹ ਕਹਿੰਦੇ ਦੇਖ ਕਹੇ ਕਬੀਰ ਮਗਨ ਕੇ ਮਾਤੇ ਹੇ ਮਾਇਆ ਦੇ ਮੱਤੇ ਸੁਲਤਾਨ ਦੇਖ ਕਹੇ ਕਬੀਰ ਮਗਨ ਕੇ ਮਾ ਇੱਥੇ ਕਹੋ ਨਹੀਂ ਹੈ ਇੱਥੇ ਕਹੇ ਕਬੀਰ ਸਾਹਿਬ ਕਹਿ ਰਹੇ ਨੇ ਉਹਨੂੰ ਦੇਖੋ ਲਫ਼ਜ਼ ਦੇਖੋ ਕਹੇ ਕਬੀਰ ਫਿਰ ਰਾਰੇ ਦੇ ਥੱਲੇ ਅੰਕੜ ਹੈ ਕਬੀਰ ਕਹਿ ਰਿਹਾ ਸਾਫ਼ ਹੈ ਕਹੇ ਕਬੀਰ ਮਦਨ ਕੇ ਮਾਤੇ ਹੈ ਮਾਇਆ ਦੇ ਮੱਤੇ ਹਿਰਦੇ ਦੇਖ ਵਿਚਾਰੀ। ਕਦੀ ਤੂੰ ਆਪਣੇ ਅੰਦਰ ਵੜ, ਕਿਸੇ ਇਸ ਜ਼ਿੰਦਗੀ ਚ ਆਪਣੇ ਅੰਦਰ ਵੜ ਕੇ ਸੁਲਤਾਨ ਤੂੰ ਦੇਖ ਕੀ ਹੈ। ਤੇਰੇ ਘਰ ਲੱਖ ਹਾਥੀ ਤੇ ਘੋੜੇ ਹੈ, ਅੱਜ ਕੱਲ ਚੱਡਲ ਕਾਰਾਂ ਜਾਂ ਹੋਰ ਹੈ, ਜਿੰਨੀਆਂ ਕਾਰਾਂ ਉਸ ਵੇਲੇ ਹਾਥੀ ਘੋੜੇ ਕਾਰਾਂ ਹੁੰਦੀਆਂ ਸੀ। ਤੇਰੇ ਘਰ ਇੰਨੇ ਹਾਥੀ ਝੂਲਦੇ ਤੇਰੇ ਦਰਬਾਰ ਤੇ ਪੈਰ ਕਾਰ, ਤੇ ਮੇਰੇ ਘਰ ਚ ਕੀ ਹੈ। ਤੁਮ ਘਰ ਲੱਖ ਕੋਟ दर्शन करिए अखीर ते जाके मंदामणी महला पंजवा आंदा वो है गुरु अर्जन पातशाह दी। उस मंदामणी महले दा सारा गुरु ग्रंथ साहब लिख के मगरों उना ना वो बाणी चाड़ी ते उत्ते मंदामणी भी मुंद दित्ती बाणी इथों बाद नहीं है कोई होर बाणी। मुंदना कहते सी जिस वेले पिछले बादशाह खाना खांदे सी उना ना जेड़ा हकीम या डाक्टर रखिया हुंदा सी बादशाह दे थाल मोरे तां जांदा सी भी कोई जहर ना दे दे बादशाह नू इस करके थाल दे उत्ते उस हकीम या डाक्टर दी मुंद मोर लगदी सी कि मैं टेस्ट कर लिया इहदे विच कोई रावट नहीं बादशाह खा सकदा। इस करके ओ जो थाल दे उत्ते मोर लगती सी ओ बादशाह पहला देख लेंदा सी भी ये थाल सारे दे उत्ते मोर लगी है ओ डाक्टर ना सर्टिफाई कीता हुंदा सी भी इहदे च कोई पॉइजन नहीं तू खा सकदा। हुण बादशाह फिर खाना खांदा सी उहनू कहिंदे थाल नू मुंद देणा। एदां सारे गुरु ग्रंथ साहिब लिख के पंजम पातशाह ने अखीर ते मंदामणी महला पंजवा लिखाया कोई रला नहीं है। मैं आप सारी गुरु आपे पट्टी कलम आप लिखण हारा हुआ। सो गुरु ग्रंथ साहब की सारी बाणी गुरु अर्जन पातशाह पिछे मुदावणी महला लिख के मुंद दित्ती बाणी इथों बाद बाणी नहीं है। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵੀ ਨੌਵੇਂ ਮਹੱਲੇ ਦੇ ਸ਼ਲੋਕ ਚਾੜ ਕੇ ਮਗਰੋਂ ਮੁੰਧਾਵਣੀ ਉੱਥੇ ਰੱਖੀ ਜਿੱਥੇ ਗੁਰੂ ਅਰਜਨ ਪਾਤਸ਼ਾਹ ਨਾਲ ਰੱਖੀ। ਇਸ ਸ਼ਬਦ ਦੇ ਵਿੱਚ ਮੁਧਾਵਣੀ ਨਹੀਂ ਹੈ, ਅਸਲ ਲਫ਼ਜ਼ ਹੈ ਮਧਾਵਣੀ। ਇਸ ਮਧਾਵਣੀ ਦਾ ਮਤਲਬ ਉਹ ਮੁੰਧਾਵਣੀ ਨਹੀਂ ਹੈ, ਇਸ ਮਧਾਵਣੀ ਦਾ ਮਤਲਬ ਹੈ ਜਿਹੜੇ ਨਿਆਣੇ ਸ਼ਾਮ ਨੂੰ ਬੈਠ ਕੇ ਪਾਉਂਦੇ ਹੁੰਦੇ ਨਾ, ਲਓ ਮੈਂ ਇੱਕ ਬਾਤ ਪਾਉਣਾ ਤੁਸੀਂ ਬੁੱਝਿਓ, ਇਹ ਬੁਝਾਰਤ ਹੈ। ਉਹ ਨਿਆਣੇ ਕਹਿਣਗੇ ਨੀਲੀ ਟੱਲੀ ਚੌਲ ਬੱਧੇ, ਦਿਨੇ ਗੁਆਚੇ ਰਾਤੀ ਲੱਭੇ। ਹੁਣ ਬੁਝਾਰਤ ਹੈ ਕਿ ਇੱਕ ਟੱਲੀ ਦੇ ਲੜ ਚੌਲ ਬੰਨੇ ਚਿੱਟੇ, ਉਹ ਦਿਨੇ ਤੇ ਗੁਆਚ ਕੇ ਰਾਤ ਨੂੰ ਲੱਭ ਪਏ। ਅਗਲੇ ਕਹੇਗਾ ਤਾਰੇ, ਜਿਹੜੇ ਤਾਰੇ ਅਸਮਾਨ ਚੋਂ ਦਿਨੇ ਤੇ ਦਿਸਦੇ ਨੂੰ ਰਾਤ ਨੂੰ ਲੱਭ ਪੈਂਦੇ ਹੈ। ਇਹ ਗੁਰੂ ਅਮਰਦਾਸ ਸਾਹਿਬ ਸਾਰੀ ਗੁਰਬਾਣੀ ਇੱਕ ਬੁਝਾਰਤ ਹੈ ਕਿ ਬੜੀ ਬੇਅੰਤ ਚੀਜ਼ ਹੈ ਸਾਰੀ ਗੁਰਬਾਣੀ। ਮਹੱਲਾ ਤੀਜਾ ਲਿਖਦਾ, ਇਹ ਸਤਿਗੁਰੂ ਗੁਰੂ ਨਾਨਕ ਨਾ ਆਪ ਹੀ ਬੁਝਾਰਤ ਪਾਈ ਹੈ, ਇਹਨੂੰ ਕੋਈ ਆਮ ਸਮਝ ਨਹੀਂ ਸਕਦਾ। ਇਹ ਬਾਣੀ ਮਹਾਂਪੁਰਖ ਕੀ ਕੋਈ ਵਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ ਗੁਰਮੁਖ ਦੀ ਪਦਵੀ ਲਿਵ ਤੱਕ ਪਹੁੰਚੇ ਤਾਂ ਇਸ ਬਾਣੀ ਦੀ ਹਾਸ ਆਉਂਦੀ ਵੀ ਜਿੱਥੇ ਮਹਾਰਾਜ ਨੇ ਲਿਖੀ। ਲੇਕਿਨ ਮਹਾਰਾਜ ਕਹਿੰਦੇ ਇਹਦੇ ਵਿੱਚੋਂ ਜਿਹੜੇ ਗੁਰਸਿੱਖ ਹੋਣਗੇ ਉਹ ਇਹਨੂੰ ਵਿਚਾਰ ਵਿਚਾਰ ਕੇ ਕੁਛ ਨਾ ਕੁਛ ਲੱਭ ਲੈਣਗੇ, ਜਿੱਦਾਂ ਬਾਤ ਬੁੱਝੀ ਦੀ। ਇਸ ਕਰਕੇ ਉਹ ਮੁੰਧਾਵਣੀ ਹੈ, ਮਹੱਲਾ ਪੰਜਵਾਂ, ਜਿਹੜਾ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਲਿਖ ਕੇ ਤੇ ਮਗਰੋਂ ਮੋਹਰ ਲਾਤੀ ਮਹਾਰਾਜ ਨਾ ਕਿ ਬਸ ਇੱਥੋਂ ਬਾਅਦ ਨਹੀਂ ਹੈ ਬਾਣੀ। ਭਾਵੇਂ ਬਹੁਤ ਫਿਰ ਰੋਗ ਮੌਲਾ ਨੂੰ ਵੀ ਬਾਣੀ ਬਣਾ ਲਿਆ, ਸਭ ਪੁੜੀ ਸੰਦੇ ਹੈ, ਲੇਕਿਨ ਮੁੰਧਾਵਣੀ ਤੱਕ ਜਿਹੜੀ ਵੈਣ ਹੈ ਨਾ, ਇਹ ਪੰਜਮ ਪਾਤਸ਼ਾਹ ਨਾ ਮੰਨੇ ਵੀ ਮੁੰਧਾਵਣੀ ਤੱਕ ਹੈ। ਮੁੰਧਾਵਣੀ ਦਾ ਮਤਲਬ ਵੀ ਇਹ ਹੈ ਵੀ ਥਾਲ ਪਰੋਸ ਦਿੱਤਾ, ਥਾਲੇ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਤੇ ਉਹ ਥਾਲ ਸਾਰਾ ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਇਹਨਾਂ ਚੀਜ਼ਾਂ ਨਾਲ, ਤੇ ਇਹਨੂੰ ਮੈਂ ਮੁੰਧ ਦਿੱਤਾ ਹੁਣ ਅਖੀਰ ਤੇ। ਇੱਥੇ ਜੋ ਮਧਾਵਣੀ ਹੈ ਉਹਦੇ ਸਪੈਲਿੰਗ ਹੈ ਮਧਾਵਣੀ, ਇੱਥੇ ਕਿਤਾਬ ਚ ਗਲਤ ਲਿਖੇ ਸਪੈਲਿੰਗ। ਜੋ ਮਧਾਵਣੀ ਹੈ ਉਹਦਾ ਮਤਲਬ ਹੈ ਬੁਝਾਰਤ। ਹੁਣ ਉਹ ਬੁਝਾਰਤ ਜਿਹੜੀ ਬੁੱਝਣੀ ਹੈ ਗੁਰਸਿੱਖਾਂ ਨਾਲ, ਇੱਕ ਲਫ਼ਜ਼ ਦੇ ਮਤਲਬ ਸਮਝਣ ਨਾਲ ਹੁਣ ਸਾਰਾ ਸ਼ਬਦ ਆਪਾਂ ਦੁਬਾਰਾ ਪੜ੍ਹਦੇ ਹਾਂ, ਤੇ ਫਿਰ ਇਹਦਾ ਪਤਾ ਲੱਗ ਜੂ ਕਿ ਇਹ ਕੀ ਬੁਝਾਰਤ ਹੈ, ਕੀ ਚੀਜ਼ ਹੈ।